ओंकार सतनाम कर्ता पुरख निरभउ निर्वैर अपार मूरत अजूनी सैभं गुर प्रसाद जप आद सच जुगाद सच है भी सच नानक होसी भी सच ज्ञान अंजन गुरदिया अज्ञान अंधेर विनाश हर कृपा ते संत भेटिया नानक मन प्रगास सतनाम श्री वाहिगुरु जी आसा महला पहला क्या जंगल ढूंढी जाए मैं घर बन हरियावला सच टिकै कर आए शब्द उतावला क्या जंगल ढूंढी जाए मैं घर बन हरियावला सच टिकै कर आए शब्द उतावला जह देखा तह सोए अवर ना जानिए गुर की कार कमाए महल पछाणिए जह देखा तह सोए अवर ना जानिए गुर की कार कमाए महल पछाणिए रहाओ वाहिगुरु जी का खालसा वाहिगुरु जी की फतेह गुरु की साजी नवाजी होई परम सत्कार योग गुरु खालसा सात संगत जियो गरीब नवाज सतगुरु महाराज सच्चे पातशाह जी के पावन चरणों विच अमृत वेला सचनाओ वडियाई विचार दे महावाक अनुसार आप जी हाजरियां पर रहे हो अमृतमई गुरबाणी पंजा बाणियां दे नितनेम तो उपरंत श्री आसा जी दी वार दे कीर्तन सरवण कीते हन कुछ समय लई फिर अपनियां मन बिरतियां नूं एकागर करिए गुरु साहब जी दी पवित्र पावन बाणी दी जो लड़ीवार कथा गुरु दरबार विखे चल रही है इस अमृतमयी कथा नाल जुड़ जाइए धन गुरु नानक देव सच्चे पातशाह जी दे चरणों विच सुरती जोड़ के आखिए सतनाम श्री वाहे गुरु साहेब जी सतनाम श्री वाहे गुरु साहेब जी आसा महला पहला क्या जंगल ढूंढी जाए मैं घर बन हरियावला पातशाह दे पातशाह सतगुरु गुरु नानक देव जी पातशाह इस शब्द की हाव की पंक्ति विच सिद्धांत दसते हैं जह देखा तह सोए अवर ना जानिए कि मैं जिथे भी देखता हाँ मैं वाहेगुरु ही दिसदा है परमात्मा का ही स्वरूप है और कोई दूसरा है नहीं एहो विश संसार तुम देख दे एहो हर का रूप है हर रूप नजरी आया जिन्ना संसार है जो कुछ भी है कीड़ी तो लैके हाथी मच्छर तो लैके गरड़ 84 लाख जूना पशु पंछियों विच भी वाहिगुरु आप ही बैठा होया है कोई भी ऐसी थान नहीं जिथे उदा पसारा ना पसरिया होवे अनेरा भी आप है ते चानना भी आप है नमो अंधकारे नमो तेज तेजे नमो बृंद बृंदे नमो बीज बीजे अनेरा रूप भी वाहिगुरु बनया होया है ते रोशनी प्रकाश भी आप बनया होया है बृंद बृंदे का मतलब होंदा बहुत वड्डे तो वड्डा वड्डे तो वड्डा वड्डे तो वड्डा बीज बीजे का मतलब सूखम तो सूखम सूखम तो सूखम आप ही महाराज अकाल पुरख जी बहुत वड्डे स्वरूप दे विच विराट रूप दे विच विराजमान है चंद सूरज ग्रह तारे नक्षत्र धरती आकाश खंड ब्रह्मंड ਕਿ ਜਿਤਨੇ ਵੀ ਸਰੂਪ ਹਨ ਮਹਾਰਾਜ ਦੇ ਪਰਮੇਸ਼ਰ ਦੇ ਹੀ ਹਨ। ਆਪ ਹੀ ਇਹ ਵੱਡੇ ਵੱਡੇ ਆਕਾਰ ਧਾਰਨ ਕਰੀ ਬੈਠਾ ਹੈ ਔਰ ਆਪ ਹੀ ਸੂਖਮ ਅਤੇ ਸੂਖਮ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਸੂਖਮ ਅਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ ਭੂਮ ਆਕਾਸ਼ ਪਤਾਲ ਸਭੈ ਸਜ ਏਕ ਅਨੇਕ ਸਦਾਏ ਸੋ ਨਰਕਾਲ ਫਾਸਤੇ ਬਾਚੇ ਜੋ ਹਰ ਸਰਨ ਸਿਧਾਏ। ਐਸਾ ਉਹ ਵਾਹਿਗੁਰੂ ਸੂਖਮ ਤੋਂ ਸੂਖਮ ਸੂਖਮ ਤੋਂ ਸੂਖਮ ਰੂਪ ਵਾਲਾ ਹੈ। ਉਸ ਪਰਮੇਸ਼ੁਰ ਨੂੰ ਜਿੱਥੇ ਵੀ ਮੈਂ ਨਿਗਾਹ ਮਾਰਦਾ ਹਾਂ ਮੈਂ ਜੜ ਚੇਤਨ ਦੇ ਵਿੱਚ ਉਸੇ ਨੂੰ ਦੇਖਦਾ ਹਾਂ। ਹੁਣ ਮਹਾਰਾਜ ਸ਼ਬਦ ਦੀ ਆਰੰਭਤਾ ਕਰਦੇ ਨੇ, ਕਿਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ। ਮਹਾਰਾਜ ਕਹਿੰਦੇ ਮੈਂ ਜੰਗਲਾਂ 'ਚ ਜਾ ਕੇ ਕੀ ਢੂੰਡਾਂ ਉਸ ਪਰਮਾਤਮਾ ਨੂੰ, ਮੇਰੇ ਵਾਸਤੇ ਤਾਂ ਮੇਰਾ ਘਰ ਹੀ ਹਰਾ ਭਰਾ ਬਨ ਹੈ। ਮੈਂ ਘਰ ਮੇਰੇ ਵਾਸਤੇ ਜੋ ਘਰ ਹੈ ਮੇਰਾ ਬਨ ਹਰਿਆਵਲਾ ਉਹੀ ਹਰਾ ਭਰਾ ਜੰਗਲ ਹੈ। ਲੋਕ ਜੰਗਲਾਂ ਜਾਂਦੇ ਸਨ ਉਹ ਮਾਇਆ ਤੋਂ ਦੂਰ ਹੋਣ ਵਾਸਤੇ ਕਿ ਸ਼ਾਇਦ ਜੰਗਲਾਂ ਵਿੱਚ ਜਾ ਕੇ ਪਰਮਾਤਮਾ ਮਿਲ ਜਾਵੇਗਾ। ਪਰ ਮਹਾਰਾਜ ਦੀ ਬਾਣੀ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਨੇ ਉਹਨਾਂ ਨੇ ਸਮਝਾਇਆ ਹੈ, ਫਰੀਦਾ ਜੰਗਲ ਜੰਗਲ ਕਿਆ ਪਵੇ ਹੈ ਵਣ ਕੰਡਾ ਮੋੜੇ ਹੈ ਵਸੀ ਰੱਬ ਹੈ ਆਲੀਆ ਜੰਗਲ ਕਿਆ ਢੂੰਡੇ ਹੈ। ਪਰਮੇਸ਼ੁਰ ਤਾਂ ਤੇਰੇ ਹਿਰਦੇ 'ਚ ਵੱਸਦਾ, ਜੰਗਲਾਂ 'ਚ ਕੀ ਢੂੰਡਦਾ ਫਿਰਦਾ ਹੈ। ਨੌਵੇਂ ਪਾਤਸ਼ਾਹ ਦੇ ਬਚਨ ਪ੍ਰਸਿੱਧ ਹਨ, ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਇਹ ਭਾਈ ਕਿਉਂ ਬਾਹਰ ਲੱਭਣ ਜਾਂਦਾ ਹੈ, ਜਿਹੜਾ ਸਾਰਿਆਂ 'ਚ ਵੱਸਣ ਵਾਲਾ ਉਹ ਤੇਰੇ ਵਿੱਚ ਵੀ ਵੱਸਦਾ ਹੈ। ਆਪਣੇ ਅੰਦਰ ਹੀ ਝਾਤੀ ਮਾਰ, ਆਪਣੀ ਜੋਤ ਨੂੰ, ਆਪਣੇ ਮਨ ਨੂੰ, ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਫਰੋਲ, ਉਹਦੇ ਵਿੱਚੋਂ ਹੀਰੇ ਮੋਤੀ ਲੱਭਣਗੇ। ਇਸ ਗੁਫਾ ਮੈਂ ਅਖੁੱਟ ਭੰਡਾਰਾਂ, ਇਸ ਸਰੀਰ ਰੂਪੀ ਗੁਫਾ ਵਿੱਚ ਨਾਲ ਮੁੱਕਣ ਵਾਲਾ ਖਜ਼ਾਨਾ ਹੈ, ਅਖੁੱਟ ਖਜ਼ਾਨਾ ਹੈ। ਸਿਰਫ ਉਸ ਦੀ ਖੋਜ ਕਰਨੀ, ਉਸ ਖਜ਼ਾਨੇ ਨੂੰ ਲੱਭਣਾ ਇਹ ਔਖਾ ਕੰਮ ਹੈ। ਅਸੀਂ ਅੰਦਰ ਵੜ ਨਹੀਂ ਸਕਦੇ ਆਪਣੇ ਆਪ ਦੇ, ਅਤੇ ਆਪਣੇ ਅੰਦਰ ਦਾ ਉਹ ਖਜ਼ਾਨਾ ਸਾਨੂੰ ਨਜ਼ਰ ਹੀ ਨਹੀਂ ਪੈਂਦਾ। ਬਾਹਰ ਦੇ ਪਦਾਰਥਾਂ ਵੱਲ ਸਾਡੀ ਬਿਰਤੀ ਦਿਨ ਰਾਤ ਬਣੀ ਰਹਿੰਦੀ, ਦੌੜੇ ਭੱਜੇ ਰਹਿੰਦੇ ਹਾਂ, ਜਿੱਥੇ ਸਾਨੂੰ ਕੰਡੇ ਹੀ ਚੁੱਭਦੇ ਹਨ, ਦੁੱਖ ਹੀ ਲੱਗਦੇ ਹਨ। ਜਿਹੜਾ ਸੁੱਖ ਦਾ ਖਜ਼ਾਨਾ ਹੈ, ਸੁੱਖਾਂ ਦਾ ਨਿਧਾਨ ਹੈ, ਉਹ ਸਾਡੇ ਅੰਦਰ ਹੈ। ਮਹਾਰਾਜ ਕਹਿੰਦੇ ਉਹਨੂੰ ਅੰਦਰ ਹੀ ਦੇਖਣਾ ਕਰੋ, ਬਾਹਰ ਜਾਣ ਦੀ ਲੋੜ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਰੇ ਮਨ ਐਸੋ ਕਰ ਸੰਨਿਆਸਾ। ਇਸ ਤਰ੍ਹਾਂ ਦਾ ਸੰਨਿਆਸ ਕਰਕੇ ਬਨ ਸੇ ਸਦਨ ਸਭੈ ਕਰ ਸਮਝੋ, ਘਰਾਂ ਨੂੰ ਵੀ ਜੰਗਲ ਵਰਗਾ ਸਮਝ ਲਓ। ਸੋ ਸਾਧ ਸੰਗਤ ਜੀ, ਇਹ ਗੱਲ ਅਸੀਂ ਪੂਰੀ ਤਰ੍ਹਾਂ ਨਹੀਂ ਸੁਣਦੇ, ਪੂਰੀ ਤਰ੍ਹਾਂ ਨਹੀਂ ਸਮਝਦੇ, ਅੱਧੀ ਗੱਲ ਪਕੜ ਲੈਂਦੇ ਹਾਂ ਜਿਹੜੀ ਸਾਡੇ ਸਵਾਰਥ ਦੀ ਮਤਲਬ ਦੀ ਹੋਵੇ। ਅਖੇ ਜੀ, ਘਰ ਨੂੰ ਹੀ ਜੰਗਲ ਸਮਝੋ, ਘਰ ਵਿੱਚ ਹੀ ਰਹੋ, ਠੀਕ ਹੈ, ਰਹਿਣਾ ਤਾਂ ਘਰ ਵਿੱਚ ਹੀ ਹੈ, ਕਿਉਂਕਿ ਅਸੀਂ ਸਮਾਜਿਕ ਜੀਵ ਹਾਂ, ਸੰਸਾਰੀ ਜੀਵ ਹਾਂ। ਜਿੰਨਾ ਚਿਰ ਇਸ ਸਰੀਰ ਵਿੱਚ ਰਹਿਣਾ ਹੋਵੇ ਉਹਦੇ ਵਾਸਤੇ ਸਾਨੂੰ ਪ੍ਰਸ਼ਾਦਾ ਵੀ ਚਾਹੀਦਾ ਹੈ, ਕੱਪੜਾ ਵੀ ਗਰਮੀ ਸਰਦੀ ਦੇ ਹਿਸਾਬ ਨਾਲ ਮਾੜਾ ਮੋਟਾ ਚਾਹੀਦਾ ਹੀ ਹੈ, ਅਤੇ ਸਿਰ ਢੱਕਣ ਲਈ ਛੱਤ ਵੀ ਚਾਹੀਦੀ ਹੈ। ਪਰ ਇਹ ਨਾ ਹੋਵੇ ਕਿ ਇਹਨਾਂ ਚੀਜ਼ਾਂ ਵਿੱਚ ਬਿਰਤੀ ਲੱਗ ਜਾਵੇ। ਰਹਿਣਾ ਘਰ ਵਿੱਚ ਹੈ ਪਰ ਸੰਨਿਆਸ ਰੱਖਣਾ ਹੈ, ਭਾਵ ਸਨ ਆਸਾ ਤੋਂ ਰਹਿਤ ਹੋਣਾ ਹੈ, ਆਪਣਾ ਨਹੀਂ ਸਮਝਣਾ ਘਰ, ਐਸਾ ਸਮਝਣਾ ਹੈ ਘਰ ਛੱਡਣੇ ਰਹੇ ਨਾ ਕੋਈ, ਵੀ ਘਰ ਤਾਂ ਛੱਡ ਜਾਣੇ ਨੇ, ਕੋਈ ਘਰਾਂ 'ਚ ਰਹਿਣਾ ਥੋੜ੍ਹਾ ਸਦਾ। ਇਸ ਤਰ੍ਹਾਂ ਦੀ ਬਿਰਤੀ ਬਣਾ ਕੇ ਰੱਖਾਂਗੇ ਫਿਰ ਸੰਨਿਆਸ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਜੰਗਲਾਂ ਵਰਗੇ ਹੀ ਬਣਾ ਸਮਝ ਲੈ ਘਰ। ਮਹਾਰਾਜ ਕਹਿੰਦੇ ਜਿਹੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ, ਜਿਨ੍ਹਾਂ ਨੇ ਘਰ ਔਰ ਜੰਗਲ ਨੂੰ ਬਰਾਬਰ ਕਰ ਲਿਆ ਹੈ ਉਹ ਪੂਰੇ ਮਹਾਂਪੁਰਸ਼ ਹਨ। ਕਿਆ ਜੰਗਲ ਢੂੰਡੀ ਜਾਏ, ਮੈਂ ਜੰਗਲਾਂ ਵਿੱਚ ਜਾ ਕੇ ਕੀ ਢੂੰਡਾਂ, मैं घर बन हरिया वाला, मेरा घर ही मेरे वास्ते हरा भरा जंगल है। घर विच रहिंदिया ही मन उपराम हो गया, उदासीन हो गया, तो घर विच रहिंदे ही पूर्ण महात्मा सन्यासी बन गए। सच टिकै कर आए शब्द उतावला। महाराज कहिंदे शब्द द्वारा परमात्मा बड़ी छेती हिरदे जाके वस जाता है। उतावला का मतलब छेती शीघ्रता दे नाल, जिवें साध संगत जी महाराज इत्थे दस रहे ने कि जदों तुसी शब्द का जाप करो वाहिगुरू 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 वाहिगुरू, ज्यों ज्यों जाप करोगे त्यों त्यों परमात्मा तुहाडे अंदर उतरदा जाएगा, उहदा अनुभव तुहाडे अंदर आ ही जाएगा। करके तां देखो जाप वाहिगुरू 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 वाहिगुरू। सच टिकै घर आए, सच परमेशर है, वो तेरे हिरदे रूपी घर जाके टिक जाएगा, पर टिकेगा शब्द राही। शब्द उतावला, उतावला का मतलब है छेती करके, शीघ्रता दे नाल, काली दे नाल छेती प्राप्ति होंदी है। जह देखा तह सोए अवर ना जानी है, जिथे भी मैं देखता हाँ मैनू महाराज अकाल पुरख परमेश्वर जी दिसदे हैं, होर मैं किसी नूं जानदा नहीं, दूसरा कोई है ही नहीं जानना की है। सब दे विच इक्को ही जोत है, शरीर भिन्न भिन्न हन, जोत इक्को ही है, इस करके दूसरा दूजा काहे सिमरिया जमै तै मर जाए, इक्को सिमरो नानका जो जल थल रहा समाए। गुर की कार कमाए महल पछाणी है, सतगुरां दी सेवा करके सतगुरां दी कार करके परमात्मा दा महल पछाणिया जांदा है, परमेश्वर दे सरूप दी प्राप्ति हुंदी है। रहाओ आप मिलावै सच ता मन पावई, वो परमेश्वर आप ही अकाल पुरख किसे दी बाँह फड़ के किसे नूं अपने नाल मिला लवे तां उहदे मन विच परमात्मा नूं चंगा लगन लग पैंदा। साध संगत जी जिन्ना चिर वाहिगुरू दी कृपा नहीं हुंदी उन्ना चिर वाहिगुरू दा पता ही नहीं लगता, उन्ना चिर परमेश्वर पसंद ही नहीं आता, बंदे का मन ही नहीं टिकता, वो मन ही होर पदार्थों में खचित रहिंदा है। मन बस आवे नानका जे पूर्ण कृपा हो, मन उदों बस आउंदा जदों महाराज की कृपा होवे, आ बाँह फड़े परमेश्वर ता मन पावे, तो फिर मन नूं पा जांदा है। एक असी हाँ जिन्हां नूं सारा दिन मूँह तो वाहिगुरू नहीं निकलता क्योंकि वाहिगुरू की कृपा नहीं, दूजे पासे वह भी महापुरश ने जिन्हां नूं कदी भुलदा ही नहीं, हर वेले आखा जीवा विसरै मर जाओ वाली अवस्था हुंदी है, वह एक खिन भी महाराज परमेश्वर नूं भुलाना नहीं चाहुंदे। कृपा की गल सारी चलै सदा रजाए अंक समावई, इहो जे गुरमुख सदीव काल परमेश्वर की रजा विच भाणे विच तुरदे हन, उहदे भाणे विच रहण वाले ही उहदी गोद विच समांदे हन, वह परमात्मा दे अंक विच समा जांदे हन, भाव परमेश्वर नूं गलवकड़ी पा लैंदे जां परमेश्वर उहनां नूं गलवकड़ी च लै लैंदा है। ओत पोत रव्या रूप रंग परमेश्वर दे नाल अभेद हो जांदे हन। सच्चा साहिब मन वसै वसिया मन सोई, वह सच्चा साहिब जदों मन विच वस जाता है तो वह मन भी वस जाता है, जिवें कहिंदे ने घर वस गया, आम पंजाबी का मुहावरा कहिंदे उहदा घर वस गया, कहिंदे वह हिरदे रूपी घर वस जाता जिहदे च वाहिगुरू वस जाता है। सच्चा साहिब मन वसै वसिया मन सोई, वह मन किन्ना क पवित्र हो जाता, वह मन किन्ना क शक्ति वाला हो जाता। ये मन विच बड़े ही महाराज ने सरूप मन दे दसे ने बाणी विच, किते मन नूं लोभी कहा, किते कूड़ कहा कूड़ियार कहा, किते नूं कुत्ता लोभी बड़े नाम मारे ने, सुन मन अंधे कुत्ते कूड़ियार, किन्ने क बचने दे मन बारे कहे ने गिने नहीं जा सकते। ਇਹ ਮਨ ਲੋਭਿਆ ਲੋਭੀ ਲੋਭੀਆ ਲੁਭ ਤੋਂ ਲੋਭਾਈ। ਫਿਰ ਇਹ ਵੀ ਲਿਖਿਆ ਇਹ ਮਨ ਰਾਜਾ ਸੂਰ ਸੰਗਰਾਮ, ਇਹੋ ਮਨ ਸ਼ਕਤੀ ਉਹ ਮਨ ਸੀਓ। ਮਨ ਸ਼ਿਵ ਰੂਪ ਹੋ ਜਾਂਦਾ ਹੈ, ਪਰਮੇਸ਼ਰ ਰੂਪ ਹੋ ਜਾਂਦਾ ਹੈ, ਸ਼ਕਤੀ ਮਾਇਆ ਰੂਪ ਵੀ ਹੋ ਜਾਂਦਾ ਹੈ। ਇਹੋ ਮਨ ਸ਼ਕਤੀ ਉਹ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਜਦੋਂ ਵਾਹਿਗੁਰੂ ਵਿੱਚ ਵੱਸ ਜਾਂਦਾ ਹੈ ਤਾਂ ਇਹ ਮਨ ਵੀ ਬੜਾ ਸੋਹਣਾ ਅਤੇ ਬੜਾ ਸੁੰਦਰ ਰੂਪ ਧਾਰਨ ਕਰ ਜਾਂਦਾ ਹੈ। ਗੁਰਮੁਖਾਂ ਦੇ ਮਨ ਕਿੰਨੇ ਪਵਿੱਤਰ ਹੁੰਦੇ ਨੇ, ਕਿੰਨੇ ਦਿਆਲੂ ਹੁੰਦੇ ਨੇ, ਕਿੰਨੇ ਕਿਰਪਾਲੂ ਹੁੰਦੇ ਨੇ, ਕਿੰਨੇ ਸਚਿਆਰ ਹੁੰਦੇ ਨੇ, ਕਿੰਨੇ ਸੋਹਣੇ ਹੁੰਦੇ। ਵੀ ਜਿਹੜਾ ਉਹਨਾਂ ਦੇ ਦਰਸ਼ਨ ਕਰਦਾ ਉਹ ਚਾਹੁੰਦਾ ਵੀ ਸਾਰੀ ਉਮਰ ਇਹਨਾਂ ਦੇ ਨਾਲ ਹੀ ਗੁਜ਼ਾਰ ਦੇਈਏ, ਹੋਰ ਮਨਮੁੱਖਾਂ ਦੀ ਸੰਗਤ ਮਿਲੇ ਹੀ ਨਾ, ਦਰਸ਼ਨ ਹੀ ਨਾ ਹੋਣ। ਨਿਰਮਲ ਜੀਓ ਨਿਰਮਲ ਬਾਹਰੋਂ ਨਿਰਮਲ ਕਿਉਂ ਹੁੰਦੇ ਨੇ, ਅੰਦਰ ਨਿਰਮਲ ਪ੍ਰਭੂ ਵੱਸ ਜਾਂਦਾ ਹੈ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ। ਜਿਨ੍ਹਾਂ ਹਿਰਦਿਆਂ ਵਿੱਚ ਵਾਹਿਗੁਰੂ ਵੱਸ ਗਿਆ ਉਹ ਹਿਰਦੇ ਹੀ ਵੱਸ ਗਏ। ਆਪੇ ਦੇ ਵਡਿਆਈਆ ਤੇ ਤੋਟ ਨਾ ਹੋਈ, ਆਪ ਹੀ ਪਰਮੇਸ਼ਰ ਵਡਿਆਈਆਂ ਦਿੰਦਾ ਹੈ ਆਪਣੇ ਭਗਤਾਂ ਨੂੰ, ਉਹਨਾਂ ਦੇ ਮਨਾਂ ਨੂੰ ਪਵਿੱਤਰ ਕਰ ਦਿੰਦਾ ਹੈ। ਉਹਨਾਂ ਦੇ ਮਨ ਪਵਿੱਤਰ ਨਿਰਮਲ ਸਵੱਛ ਕੈਸੇ ਹੋ ਜਾਂਦੇ ਹਨ, ਜੈਸੇ ਭਾਈ ਘਨੱਈਆ ਸਾਹਿਬ ਜੀ ਦਾ ਮਨ ਨਿਰਮਲ ਹੋ ਗਿਆ। ਅੱਜ ਪੂਰੀ ਦੁਨੀਆ ਦੇ ਲਈ ਆਦਰਸ਼ ਹਨ, ਦੁਸ਼ਮਣ ਨੂੰ ਵੀ ਪਾਣੀ ਪਿਆ ਰਹੇ ਨੇ ਸਮ ਦ੍ਰਿਸ਼ਟੀ ਨਾਲ। ਇਹ ਅਵਸਥਾ ਗੁਰੂ ਤੋਂ ਮਿਲਦੀ ਹੈ। ਕਈ ਲੋਕ ਕਹਿੰਦੇ ਨਾ ਗੁਰੂ ਘਰ ਤੋਂ ਮਿਲਦਾ ਕੀ ਹੈ। ਸਾਧ ਸੰਗਤ ਜੀ ਜੇ ਕੋਈ ਲੈਣ ਆਵੇ ਤਾਂ ਸਹੀ, ਬੜਾ ਕੁਛ ਮਿਲਦਾ। ਜਿਹੜਾ ਸੰਸਾਰ 'ਚ ਕਿਤੋਂ ਨਹੀਂ ਮਿਲਦਾ ਉਹ ਗੁਰੂ ਤੋਂ ਮਿਲਦਾ ਹੈ। ਸ਼ਾਂਤੀ ਗੁਰੂ ਤੋਂ ਮਿਲਦੀ ਹੈ, ਸੁੱਖ ਗੁਰੂ ਤੋਂ ਮਿਲਦਾ ਹੈ, ਆਨੰਦ ਗੁਰੂ ਤੋਂ ਮਿਲਦਾ ਹੈ, ਮਨ ਦਾ ਟਿਕਾ ਗੁਰੂ ਤੋਂ ਮਿਲਦਾ ਹੈ, ਮਨ ਦੀ ਪਵਿੱਤਰਤਾ ਨਿਰਮਲਤਾ ਸਵੱਛਤਾ ਗੁਰੂ ਤੋਂ ਮਿਲਦੀ ਹੈ, ਨਿਰਵੈਰਤਾ ਨਿਰਲੇਪਤਾ ਗੁਰੂ ਤੋਂ ਮਿਲਦੀ ਹੈ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਮਨ ਵਿੱਚ ਵੱਸ ਗਿਆ ਬੜੀਆਂ ਹੀ ਵਡਿਆਈਆਂ ਮਿਲ ਗਈਆਂ, ਵਾਹਿਗੁਰੂ ਨੇ ਆਪ ਦਿੱਤੀਆਂ। ਇਹ ਵੱਡੀਆਂ ਵਡਿਆਈਆਂ ਨੇ, ਸੱਚੀਆਂ ਵਡਿਆਈਆਂ ਨੇ ਕਿ ਕਿਸੇ ਗੁਰਮੁਖ ਦਾ ਮਨ ਨਿਰਮਲ ਹੋ ਜਾਵੇ। ਦੁਨਿਆਵੀ ਵਡਿਆਈਆਂ ਤੇ ਆਉਣ ਜਾਣ ਵਾਲੀਆਂ ਨੇ, ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ। ਅੱਜ ਲੋਕ ਚੰਗਾ ਕਹਿੰਦੇ ਨੇ ਕੱਲ੍ਹ ਨੂੰ ਮਾੜਾ ਕਹਿਣਗੇ। ਐਸਾ ਦੁਨੀਆਂ 'ਚ ਕੋਈ ਆਦਮੀ ਨਹੀਂ ਜਿਹਨੂੰ ਦੁਨੀਆਂ ਨੇ ਚੰਗਾ ਕਿਹਾ ਹੋਵੇ ਅਤੇ ਬਾਅਦ 'ਚ ਮਾੜਾ ਨਾ ਕਿਹਾ ਹੋਵੇ। ਜਿਹੜੇ ਲੀਡਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਲੱਡੂਆਂ ਨਾਲ ਤੋਲਦੇ ਨੇ, MLA MP ਬਣਨ ਤੋਂ ਬਾਅਦ ਉਹੀ ਲੋਕ ਉਸ ਬੰਦੇ ਦੀਆਂ ਗੱਡੀਆਂ ਦੇ ਉੱਤੇ ਟਮਾਟਰ ਮਾਰਦੇ ਨੇ, ਗਾਲਾਂ ਕੱਢਦੇ ਨੇ, ਰਾਮ ਲੱਡੂ ਸੁੱਟਦੇ ਨੇ, ਬੜਾ ਕੁਝ ਕਰਦੇ ਨੇ। ਤੋ ਉਹ ਕਿਉਂ? ਕਿਉਂਕਿ ਦੁਨੀਆਂ ਦੀ ਵਡਿਆਈ ਨੇ ਬਦਲਣਾ ਹੀ ਬਦਲਣਾ, ਨਿਯਮ ਹੈ। ਜਿਸ ਨੂੰ ਲੋਕਾਂ ਨੇ ਚੰਗਾ ਕਹਿਣਾ ਉਹਨੂੰ ਮਾੜਾ ਕਹਿਣਾ। ਮਹਾਰਾਜ ਸਾਹਿਬ ਜੀ ਬਚਨ ਕਰਦੇ ਹੈ ਭਾਈ ਅਸਲੀ ਵਡਿਆਈ ਤਾਂ ਸੱਚੇ ਨਾਮ ਦੀ ਹੈ, ਨਾਮੇ ਕੀ ਵਡਿਆਈ ਤਾਂ ਕੀਮਤ ਕਹਿਣ ਨਾ ਜਾਈ। ਉਹ ਵਡਿਆਈ ਵਾਹਿਗੁਰੂ ਆਪ ਦਿੰਦਾ ਹੈ, ਔਰ ਵਾਹਿਗੁਰੂ ਜਦੋਂ ਦਿੰਦਾ ਹੈ ਤਾਂ ਵਾਹਿਗੁਰੂ ਦੀ ਜਿਹੜੀ ਵਡਿਆਈ ਦਾ ਖਜ਼ਾਨਾ ਹੈ ਉਹ ਘਟਦਾ ਨਹੀਂ। ਦੇਹ ਤੋਟ ਨਾ ਹੋਈ, ਉਹ ਖਜ਼ਾਨਾ ਫਿਰ ਭਰੇ ਦਾ ਭਰਾ ਹੀ, ਉਹਦੇ ਵਿੱਚੋਂ ਜਿੰਨਾ ਮਰਜ਼ੀ ਵਾਹਿਗੁਰੂ ਦੇਈ ਜਾਵੇ, ਵਾਹਿਗੁਰੂ ਦੇ ਖਜ਼ਾਨੇ 'ਚ ਕਮੀ ਨਹੀਂ ਹੁੰਦੀ। ਅਬੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੈ। ਕਹਿਣ ਦੋ ਅਰਥ ਮਹਾਂਪੁਰਸ਼ਾਂ ਤੋਂ ਸੁਣੇ ਸੀ। ਇੱਕ ਤਾਂ ਹੈ ਵੀ ਅਬੇ ਤਵੇ ਦੀ, ਜਿਹੜੇ ਸੰਸਾਰ ਦੇ ਵਿੱਚ ਫਿਰਦੇ ਲੋਕ ਉਹਨਾਂ ਦੀ ਨੌਕਰੀ ਕਰੀਏ, ਅਤੇ ਉਹਨਾਂ ਦੀ ਨੌਕਰੀ ਕਰਕੇ ਜਿਵੇਂ ਬਾਣੀ 'ਚ ਆਉਂਦਾ ਨਾ ਕਿ ਜੇ ਮਨਮੁੱਖਾਂ ਦੀ ਸੰਸਾਰੀਆਂ ਦੀ ਸੇਵਾ ਕਰੀਏ ਉਹ ਆਪਣਾ ਭਾਣਾ ਮਨਾਉਂਦੇ ਨੇ, ਅਤੇ ਗੁਰਮੁੱਖਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਅਤੇ ਉਹ ਆਪਣੇ ਗੁਰੂ ਦਾ ਭਾਣਾ ਮੰਨਣ ਵਾਲੇ ਉਹਨਾਂ ਦਾ ਆਖਾ ਨਹੀਂ ਮੰਨ ਸਕਦੇ, ਉਹ ਨਹੀਂ ਕਰ ਸਕਦੇ ਉਹਨਾਂ ਦੀ ਕਾਰ ਝੂਠੀ। ਅਤੇ ਜਿਵੇਂ ਭਾਈ ਜੈ ਸਿੰਘ ਜੀ ਹੋਏ ਨੇ ਖਟਕੜ ਖਲਕਟ ਨਾਮ ਕਰਕੇ, ਪਟਿਆਲੇ ਦੇ ਕੋਲ ਬਾਰਨ ਪਿੰਡ ਹੈ, ਸਰਹੰਦ ਰੋਡ ਦੇ ਉੱਤੇ, ਉੱਥੇ ਉਹਨਾਂ ਦਾ ਸ਼ਹੀਦ ਗੰਜ ਬਣਿਆ ਹੋਇਆ। ਗਰੀਬ ਘਰ ਦੇ ਗੁਰਸਿੱਖ ਸਨ, ਪਰ ਸੂਬਾ ਸਰਬੁਲੰਦ ਖਾਂ ਸਰਹੰਦ ਵਾਲਾ ਉਹ ਲੰਘ ਰਿਹਾ ਸੀ। ਇਹ ਗੱਲ ਬੰਦੇ ਬਹਾਦਰ ਤੋਂ ਕੋਈ 40-50 ਸਾਲ ਬਾਅਦ ਦੀ ਹੈ, ਜਦੋਂ ਫਿਰ ਮੁਸਲਮਾਨਾਂ ਨੇ ਲਾਹੌਰ ਸਰਹੰਦ 'ਤੇ ਕਬਜ਼ਾ ਕਰ ਲਿਆ ਸੀ ਨਾ। 40-50 ਸਾਲ ਬਾਅਦ ਫਿਰ ਸਰਹੰਦ 'ਤੇ ਮੁਸਲਮਾਨਾਂ ਦਾ ਕਬਜ਼ਾ ਰਿਹਾ ਬੰਦੇ ਬਹਾਦਰ ਦੀ ਸ਼ਹੀਦੀ 'ਤੇ। ਤਾਂ ਉਹ ਸੂਬਾ ਲੰਘਿਆ ਉੱਥੋਂ, ਅਤੇ ਭਾਈ ਜੈਦ ਸਿੰਘ ਹੋਰਾਂ ਨੂੰ ਫੜ ਕੇ ਕਹਿੰਦਾ ਵੀ ਆਹ ਬੋਝਾ ਚੁੱਕੋ। ਉਹ ਕਹਿੰਦੇ ਬੋਝਾ ਤਾਂ ਮੈਂ ਚੁੱਕ ਲਾਂ, ਉਹਦੇ 'ਚ ਹੈ ਕੀ ਹੈ? ਉਹ ਕਹਿੰਦਾ ਤੂੰ ਕੀ ਲੈਣਾ, ਤੂੰ ਚੁੱਕ ਇਹਨੂੰ ਅਤੇ ਉੱਥੇ ਸਰਹੰਦ ਛੱਡ ਕੇ ਆ। ਉਹ ਕਹਿੰਦੇ ਛੱਡ ਤਾਂ ਆਵਾਂਗਾ, ਪਰ ਮੈਂ ਇਹ ਦੱਸਦਾ ਸਹੀ ਹੈ ਕੀ ਹੈ? ਕਹਿੰਦਾ ਇਹ ਜੇ ਹੁੱਕਾ ਹੈ ਮੇਰਾ। ਉਹ ਕਹਿੰਦੇ ਵੀ ਹੁੱਕੇ ਤੰਬਾਕੂ ਵਾਲੀ ਚੀਜ਼ ਨੂੰ ਮੈਂ ਨਹੀਂ ਚੁੱਕ ਸਕਦਾ, ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਉਹ ਕਹਿੰਦਾ ਮੈਂ ਨਹੀਂ ਜਾਣਦਾ ਚੁੱਕ ਨਹੀਂ ਤਾਂ ਤੈਨੂੰ ਹੁਣੇ ਦੱਸ ਦਿੰਦੇ ਹਾਂ। ਉਹ ਕਹਿੰਦਾ ਮੈਂ ਨਹੀਂ ਚੁੱਕਣਾ ਤਾਂ ਉਹਨੂੰ ਕਹਿੰਦੇ ਮੁਸਲਮਾਨ ਬਣ। ਉਹ ਕਹਿੰਦਾ ਮੁਸਲਮਾਨ ਤਾਂ ਨਹੀਂ ਬਣਨਾ। ਤਾਂ ਪੁੱਠਾ ਟੰਗ ਕੇ ਉਹਦੀ ਖੱਲ ਲਾਹ ਦਿੱਤੀ ਸੀ। ਉਹ ਦਰਖਤ ਬੋਰਡ ਦਾ ਅਜੇ ਵੀ ਖੜ੍ਹਾ ਹੈ, ਗੁਰਦੁਆਰਾ ਸ਼ਹੀਦ ਗੰਜ ਉੱਥੇ ਉਹਨਾਂ ਦਾ ਬਣਿਆ ਹੋਇਆ, ਪਟਿਆਲੇ ਦੁੱਖ ਨਿਵਾਰਨ ਸਾਹਿਬ ਤੋਂ 12 ਕਿਲੋਮੀਟਰ, ਜਿਹੜਾ ਰੋਡ ਸਰਹੰਦ ਨੂੰ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਉਹਦੇ ਉੱਤੇ ਉਹ ਸਥਾਨ ਹੈ ਬਾਰਨ ਪਿੰਡ, ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ। ਖੱਲ ਲਾਹਤੀ ਅਤੇ ਨਾਲ ਉਹਦੀ ਸਿੰਘਣੀ ਅਤੇ ਉਹਦਾ ਬੱਚਾ ਵੀ ਸ਼ਹੀਦ ਕਰ ਦਿੱਤਾ। ਤੋ ਪਰ ਗੁਰੂ ਕੇ ਉਹ ਸਿੱਖ ਜਿਹੜੇ ਹਨ, ਉਹ ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਅਵੇ ਤਵੇ ਦੀ ਚਾਕਰੀ ਨਹੀਂ ਕਰਦੇ, ਕਿਉਂਕਿ ਅਵੇ ਤਵੇ ਕੀ ਚਾਕਰੀ ਕਿਉਂ ਦਰਗਹ ਭਾਵ ਹੈ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਦਰਬਾਰ ਵਿੱਚ ਨਹੀਂ ਪਹੁੰਚਣ ਦਿੰਦੇ। ਉਹਨਾਂ ਨੇ ਸਾਨੂੰ ਆਪਣੇ ਰੰਗ ਵਿੱਚ ਰੰਗਣਾ ਹੈ, ਅਤੇ ਜੇ ਬਿਨ ਸਤਿਗੁਰ ਕੇ ਮਨ ਮੰਨੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ। ਚੌਥੇ ਪਾਤਸ਼ਾਹ ਜੀ ਨੇ ਫੈਸਲਾ ਦੇ ਦਿੱਤਾ ਵੀ ਉਹਦੇ ਨੇੜੇ ਗੁਰਮੁਖ ਨਹੀਂ ਜਾਂਦੇ ਜਿਹੜਾ ਗੁਰੂ ਦੇ ਹੁਕਮ ਤੋਂ ਉਲਟ ਕੋਈ ਕੰਮ ਕਰਾਉਣਾ ਚਾਹੇ। ਦੂਸਰਾ ਅਰਥ ਹੈ ਅਭੇ ਤਵੇ ਦਾ, ਜੋ ਸੰਪਰਦਾਇ ਵਿੱਚ ਇਉਂ ਪੜ੍ਹਾਇਆ ਜਾਂਦਾ ਹੈ ਵੀ ਜੇ ਕੋਈ ਬੰਦਾ ਮਾਲਕ ਕਵੇ ਆ ਕੰਮ ਕਰ, ਉਹ ਕਹਿੰਦਾ ਮੈਂ ਕਰਦਾ ਨਹੀਂ। ਜੇ ਮਾਲਕ ਕਵੇ ਇਸ ਤਰ੍ਹਾਂ ਕਰ, ਉਹ ਕਹਿੰਦਾ ਨਹੀਂ ਐਸੇ ਨਹੀਂ, ਐਸੇ ਕਰਨਾ, ਅਬੇ ਤਵੇ ਕਰਨਾ। ਅੱਗੋਂ ਸਵਾਲ ਜੋ ਜਿਵੇਂ ਬਾਣੀ ਜਾਸਾ ਦੀ ਵਾਰ 'ਚ ਆਉਂਦਾ ਨਾ ਵੀ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੋੜੀਆਂ ਥਾਏ ਨਾ ਕਾਹੀ ਪਾਏ। ਅਬੇ ਤਵੇ ਕੀ ਚਾਕਰੀ ਜਿਹੜੀ ਹੈ ਵੀ ਹੁਕਮ ਮੰਨਣਾ ਨਹੀਂ, ਕੰਮ ਕਰਨਾ ਨਹੀਂ, ਡੱਕਾ ਤੋੜਨਾ ਨਹੀਂ, ਤਨਖਾਹ ਪੂਰੀ ਮੰਗਣੀ ਹੈ। ਤਾਂ ਮਹਾਰਾਜ ਕਹਿੰਦੇ ਵੀ ਉਹ ਬੰਦਾ ਵਾਹਿਗੁਰੂ ਦੀ ਦਰਗਾਹ 'ਚ ਨਹੀਂ ਜਾ ਸਕਦਾ। ਜੋ ਪਰਮੇਸ਼ਰ ਦਾ ਭਾਣਾ ਹੈ, ਗੁਰੂ ਦਾ ਭਾਣਾ ਹੈ, ਉਹ ਮੰਨਦਾ ਹੀ ਨਹੀਂ। ਗੁਰੂ ਕਹਿੰਦਾ ਇਸ ਤਰ੍ਹਾਂ ਕਰ, ਉਹ ਕਹਿੰਦਾ ਨਹੀਂ ਮੈਂ ਇਸ ਤਰ੍ਹਾਂ ਨਹੀਂ ਕਰਨਾ। ਇਹੋ ਜਿਹੇ ਚੇਲੇ ਵੀ ਬੜੇ ਹੁੰਦੇ ਆ ਜਿਹੜੇ ਲੰਗਰ ਪ੍ਰਸ਼ਾਦ ਦੇ ਵੇਲੇ 'ਤੇ ਆ ਜਾਂਦੇ, ਉਹ ਕਹਿੰਦੇ ਵੀ ਇੱਕ ਗੁਰੂ ਨੇ ਆਖਿਆ ਕਾਕਾ ਮੀਂਹ ਪੈਂਦਾ ਅਤੇ ਤੂੰ ਛੱਤ 'ਚ ਆਉਂਦੀ ਹੈ, ਅਤੇ ਉੱਤੇ ਚੜ੍ਹ ਕੇ ਛੱਤ ਮਰਜ਼ੀ ਠੀਕ ਕਰ ਦੇ। ਕਹਿੰਦਾ ਮਹਾਰਾਜ ਸੇਵਾ ਤਾਂ ਮੈਂ ਕਰਦੇ ਹਾਂ, ਪਰ ਇੱਕ ਬੇਅਦਬੀ ਬੜੀ ਹੈ, ਉਹਦਾ ਡਰ ਹੈ। ਤੁਸੀਂ ਥੱਲੇ ਬੈਠੇ ਹੋ ਅਤੇ ਮੈਂ ਉੱਤੇ ਚੜ੍ਹਾਂਗਾ, ਮੇਰੇ ਪੈਰ ਜਿਹੜੇ ਨੇ ਉਹ ਤੁਹਾਡੇ ਸੀਸ 'ਤੇ ਜਾਣਗੇ, ਬਹੁਤ ਪਾਪ ਲੱਗੇਗਾ, ਇਹ ਪਾਪ ਮੈਂ ਨਹੀਂ ਕਰ ਸਕਦਾ। ਗੁਰੂ ਵਿਚਾਰਾ ਆਪ ਗਿਆ, ਮਿੱਟੀ ਮੁੱਟੀ ਪਾਈ, ਛੱਤ ਠੀਕ ਕਰ ਦਿੱਤਾ, ਮੀਂਹ ਹਟਿਆ। ਗੁਰੂ ਕਹਿੰਦਾ ਜਾ ਕਾਕਾ ਲੱਕੜਾਂ ਲੈ ਆ, ਜੰਗਲ 'ਚੋਂ ਚੁੱਕ ਚੁਕਾ ਕੇ ਅਤੇ ਆਪਾਂ ਕੋਈ ਚੁੱਲ੍ਹਾ ਬਣਾਈਏ, ਕੋਈ ਪ੍ਰਸ਼ਾਦਾ ਕੱਫੇ ਦਾ ਆਹਰ ਕਰੀਏ। ਕਹਿੰਦਾ ਗੁਰੂ ਜੀ ਇਹ ਤਾਂ ਸੇਵਾ ਤਾਂ ਕਰਨ ਵਾਲੀ ਹੈ, ਪਰ ਬੇਅਦਬੀ ਹੈ, ਜੇ ਤੁਸੀਂ ਬੈਠੋਗੇ ਮੈਂ ਜਾਵਾਂਗਾ, ਮੇਰੀ ਪਿੱਠ ਤੁਹਾਡੇ ਵੱਲ ਹੋਵੇਗੀ, ਮੈਂ ਗੁਰੂ ਵੱਲ ਪਿੱਠ ਨਹੀਂ ਕਰ ਸਕਦਾ, ਇਸ ਕਰਕੇ ਮੈਂ ਇਹ ਸੇਵਾ ਤੋਂ ਮਾਫ਼ੀ ਮੰਗਦਾ। ਗੁਰੂ ਆਪ ਹੀ ਗਿਆ, ਲੱਕੜਾਂ ਲੁੱਕੜਾਂ ਲਿਆਉਂਦੀਆਂ, ਚੁੱਲ੍ਹਾ ਬਾਲਿਆ, ਪ੍ਰਸ਼ਾਦਾ ਪਾਣੀ ਬਣਾ ਕੇ ਕਹਿੰਦਾ ਆ ਜਾ ਬੇਟਾ ਲੰਗਰ ਛਕ ਲੈ। ਕਹਿੰਦਾ ਹਾਂ ਮਹਾਰਾਜ, ਦੋ ਹੁਕਮ ਤੁਹਾਡੇ ਮੰਨੇ, ਕੋਈ ਨਹੀਂ ਅੱਗੇ ਬੇਅਦਬੀ ਹੈ, ਜੇ ਹੁਣ ਤੀਜਾ ਹੁਕਮ ਨਾ ਮੰਨਾਂਗਾ ਇਹ ਵੀ ਬੇਅਦਬੀ ਹੈ। ਇਹੋ ਜਿਹੇ ਚੇਲੇ ਜਿਹੜੇ ਹਨ ਸਾਧ ਸੰਗਤ ਜੀ, ਲੰਗਰ ਪ੍ਰਸ਼ਾਦੇ ਛਕਣ ਵਾਲੇ ਮੇਰੇ ਵਰਗੇ, ਉਹ ਵਾਹਿਗੁਰੂ ਦੀ ਦਰਗਾਹ 'ਚ ਨਹੀਂ ਜਾ ਸਕਦੇ, ਹੁਕਮ ਮੰਨਣ ਵਾਲੇ ਹੀ ਜਾਂਦੇ ਹੈ। ਅਬੇ ਤਵੇ ਕੀ ਚਾਕਰੀ ਕਿਉਂ ਦਰਗਹਿ ਪਾਵੈ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਡਾਵੈ। ਕਹਿੰਦੇ ਜੇ ਕੋਈ ਪੱਥਰ ਦੀ ਕਿਸ਼ਤੀ ਬਣਾ ਕੇ ਪੱਥਰ ਦੀ ਬੇੜੀ ਬਣਾ ਕੇ ਪਾਣੀ ਦੇ ਵਿੱਚ ਸਮੁੰਦਰ 'ਚ ਤਰਨਾ ਚਾਹੇ ਤਾਂ ਉਹ ਨਾਲ ਜਿੰਨੇ ਵੀ ਬੰਦੇ ਵਿੱਚ ਬੈਠੇ ਨੇ ਲੈ ਕੇ ਡੁੱਬੇਗੀ। ਪੱਥਰ ਦੀ ਬੇੜੀ ਪਰ ਨਾਲ ਦੇ ਅਰਥ ਸਮੁੰਦਰ ਵੀ ਹੁੰਦੇ ਨੇ, ਪਰ ਨਾਲ ਦੇ ਅਰਥ ਨਾਲ ਭਰੇ ਹੁੰਦੇ ਨੇ। ਤੋ ਸਮੁੰਦਰ ਦੇ ਵਿੱਚ, ਦਰਿਆ ਦੇ ਵਿੱਚ, ਪਾਣੀ ਦੇ ਵਿੱਚ ਪੱਥਰ ਦੀ ਬੇੜੀ ਨਹੀਂ ਤਰ ਸਕਦੀ। ਇਸੇ ਤਰ੍ਹਾਂ ਜਿਹੜੇ ਲੋਕ ਕੇਵਲ ਗੱਲਾਂ ਬਾਤਾਂ ਨਾਲ ਹੀ ਕਹਿੰਦੇ ਵੀ ਅਸੀਂ ਗੁਰੂ ਦੇ ਸਿੱਖ ਹਾਂ, ਹੁਕਮ ਗੁਰੂ ਦਾ ਮੰਨਣਾ ਕੋਈ ਨਹੀਂ, ਤਾਂ ਉਹ ਫਿਰ ਡੁੱਬ ਜਾਂਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਗੁਰੂ ਦੇ ਬਚਨ ਸਾਡੇ ਹਿਰਦੇ 'ਚ ਵਸਣ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋਈਏ, ਫੁੱਲਾਂ ਚੁੱਕਾਂ ਦੇਖੀਵਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।